आके बैठा है, मथे ते वट पा के बैठा है, गलती कुछ भी नहीं। कारण वो जो गल है कीर्तन देच गुरु दी, कथा देच, वो जो पाठ हो रहा है जिस बाणी दा, इतनी उच्ची सिर दे उपरों लंघदी है। और जिन्ने चिर तक मैं अपना सिर उच्चा ना करा, ते सिर उच्चा करना की है स्रोत उच्ची करनी, सुनना, सुनन देच बड़ी प्रबल लगन होवे, पूरा ध्यान होवे, अर्थ नहीं आउंदे कोई गल नहीं। और जिन्हां नूं अर्थ आउंदे ने ओह किहड़े ब्रह्म ज्ञानी बन गए ने, इस चक्कर च ना पैणा। बड़े बड़े टीकाकार मौजूद ने, बड़े बड़े व्याख्याकार मौजूद ने, कम से कम जपजी दे उत्ते ही 100 टीके मिल जाणगे, 100 विद्वानां दे टीके, बाकी बाणियां दे उत्ते सैकड़े विद्वानां ने टीके लिखे ने, हजारां गुणी ज्ञानी अर्थबोध दे ज्ञाता ने, नहीं आउंदे अर्थ ते नहीं आउंदे। मेरे सामने किसे ने पानी रखे, एक साइंटिस्ट जानदा है पानी की है, वास्तविक इसकी बनतर की है, पर मैं नहीं जानता, मैनू नहीं पता, पर मैनू प्यास लगी, अगर मैं पानी पी लवा मेरी प्यास ते बुझ जाएगी। मैनू ये पूछण की लोड़ नहीं केड़े दरिया का पानी है, केड़े सरोवर का पानी है, कितों लिया गया है, कितों आया है, कितों भरया गया है, किस तरह यह घर च पहुंचे है, इस सारी लंबी चौड़ी व्याख्या की मैनू लोड़ नहीं, पींदियां मेरी प्यास मिट जानी। पता नहीं इसते हुण भरोसा बजेगा थोड़ा कि नहीं, नहीं आउंदे अर्थ तां वी ना आवन, गुरबाणी का पाठ मन नू सुकून देवेगा, शांति देवेगा। नहीं आउंदे अर्थ ते ना आवन, गुरबाणी का पाठ रोशनी देवेगा, चानना करेगा। दीवा बले अंधेरा जाए, बेद पाठ मत पापा खाए, पापा दी मत नूं ज्ञान दे ग्रंथ जो ने उन्हां दा पाठ खा जांदा है। वेद तो मुराद ज्ञान, जिन्हां धर्म ग्रंथां विच परमात्मा दा ज्ञान है उसका पाठ कीतिआं पाप दी मत वह पाठ खा जांदा है। इस तरह जिवें दीवा जले ते जलदा होया दीवा अंधेरे नूं खा जांदा है, अंधेरा मिट जाता है, मिट जाते ने पाप। धन गुरु अमरदास जी महाराज के दरबार विच एक ऐसा पुरश पेश कीता गया जिदे बारे उसके रिश्तेदार कहन पातशाह इसनों ते प्रेत चंबड़े ने, भूत चंबड़े ने, सारे घर नूं परेशान करता है, तुसी कुछ बख्शिश करो, रहमत करो। इस संबंध च मैं लंबियां चौड़ियां विचारां लिखती रूप च भी दर्ज कीतियां ने, और इस संबंध च मैं कुछ टेपां भी रिकॉर्ड कराईयां सन। कई कोट जक किनर पिसाच, कई कोट भूत प्रेत सूकर मिरगाच। गुरु अर्जन देव जी सुखमनी साहब, धन गुरु गोबिंद सिंह जी महाराज, कहूं जच गंधर्व उरग कहूं विद्याधर, कहूं भय किनर पिसाच कहूं प्रेत। गुरु गोबिंद सिंह, हे प्रभु मैं तेरी कायनात दिश देखदा कि किधरे ते देवते ने, गंधर्व ने, किन्नर ने, बहुत सोने वजंतरी ने, पर किधरे भूत प्रेत ते पिसाच ने, भटकदियां हुई आत्मावां ने, दुखद आत्मावां ने, मैलियां रूहां ने। परिवारक जीवन इतना शरीरक हो गया, अध्यात्मक रूहानी रूहां दा जन्म ही औखा हो गया। परिवारक जीवन जद रूहानी सी तो देवत्यां दा आगमन हो रहा सी, देवते आम पैदा होंदे सन, भारत देश ते गिणती कर दे गए 33 करेब देवत्या तक गल मुकाई, इंद्र देवता है। इस चक्र च ना पैना कोई आसमान ते बैठा से इंद्र, नहीं, ਜ਼ਮੀਨ ਦੇ ਹੀ ਮਨੁੱਖ ਸਨ, ਪਰ ਗਿਆਨ ਸੀ ਤੋ ਦੇਵਤੇ ਸਨ। ਵਿਸ਼ਨੂੰ ਦੇਵਤਾ ਹੈ, ਸ਼ਿਵਜੀ ਦੇਵਤਾ ਹੈ, ਸੁਰਸਤੀ ਦੇਵੀ ਹੈ, ਬ੍ਰਹਮਾ ਦੇਵਤਾ ਹੈ, ਇਸ ਤਰੀਕੇ ਨਾਲ ਗਿਣਤੀ ਕਰਦੇ ਗਏ। ਮੈਂ ਫਿਰ ਅਰਜ਼ ਕਰਾਂ, ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ, ਗਿਆਨ ਪ੍ਰਕਾਸ਼ ਹੋ ਗਿਆ, ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ। ਇਸ ਤਰ੍ਹਾਂ ਦੇ ਗਿਆਨੀ ਪੁਰਸ਼ ਘਰ ਘਰ ਵਿੱਚ ਪੈਦਾ ਹੋ ਰਹੇ ਸਨ। ਪਰਿਵਾਰਕ ਜੀਵਨ ਬੜਾ ਰੂਹਾਨੀ ਸੀ, ਰੂਹਾਨੀ ਰੂਹਾਂ ਜਨਮ ਲੈ ਰਹੀਆਂ ਸਨ। ਪਰਿਵਾਰਕ ਜੀਵਨ ਜਿਸ ਦਿਨ ਦਾ ਸਿਰਫ ਸਰੀਰਕ ਹੀ ਰਹਿ ਗਿਆ, ਰੂਹਾਨੀ ਨਹੀਂ, ਤਾਂ ਹੁਣ ਉਹ ਰੂਹਾਂ ਜਨਮ ਲੈ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਚ ਭੂਤ ਪ੍ਰੇਤ ਪਿਸਾਚ ਆਖਿਆ। ਇਹ ਵੀ ਮੈਂ ਅਰਜ਼ ਕਰਦੇ ਹਾਂ, ਤੋ ਹੁਣ ਰੂਹਾਨੀ ਰੂਹਾਂ ਤੇ ਤਰਸਦੀਆਂ ਨੇ। ਗੁਰਬਾਣੀ ਕਹਿ ਰਹੀ ਹੈ, ਇਸ ਦੇ ਹੀ ਕੋ ਸਿਮਰੇ ਦੇਵ, ਦੇਵਤੇ ਤਰਸਦੇ ਪਏ ਨੇ ਇਸ ਦੇ ਹੀ ਵਾਸਤੇ, ਵੀ ਜਿਹੜੀ ਰਹਿੰਦੀ ਹੈ ਕੋਈ ਥੋੜੀ ਜਿਹੀਆਂ ਸਾਧਨਾ ਬੰਦਗੀ। ਦੇਵ ਰੂਹਾਂ, ਰੂਹਾਨੀ ਰੂਹਾਂ ਤੋਂ ਮੁਰਾਦ 100 ਮੀਲ ਦੀ ਅਗਰ ਵਾਟ ਹੈ ਤਾਂ 90 ਮੀਲ ਉਹਨਾਂ ਨੇ ਤੈਅ ਕੱਟ ਕਰ ਲਈ ਹੈ, ਸਿਰਫ 10 ਮੀਲ ਰਹਿੰਦੀ ਹੈ। ਪਿਛਲੀ ਜ਼ਿੰਦਗੀ ਨੇ ਸਾਥ ਨਹੀਂ ਦਿੱਤਾ ਸੀ, 10 ਮੀਲ ਟੁਕੜਾ ਰਹਿ ਗਿਆ ਸੀ। ਉਸ 10 ਮੀਲ ਨੂੰ ਤੈਅ ਕਰਨ ਵਾਸਤੇ ਮਨੁੱਖਾ ਜਨਮ ਚਾਹੀਦਾ ਹੈ। ਤਾਂ ਹੁਣ ਕਿਸੇ ਰੂਹਾਨੀ ਮਾਂ ਦੇ ਰਾਹੀਂ ਰੂਹਾਨੀ ਰੂਹ ਦਾ ਜਨਮ ਹੋ ਸਕਦਾ ਹੈ, ਕਿਸੇ ਰੂਹਾਨੀ ਪਿਤਾ ਦੇ ਰਾਹੀਂ, ਔਰ ਅਕਸਰ ਰੂਹਾਨੀ ਮਾਂ 90% ਜ਼ਿੰਮੇਵਾਰ ਮਾਂ ਹੈ, 10% ਜ਼ਿੰਮੇਵਾਰ ਪਿਤਾ ਹੈ। ਗੁਰਬਾਣੀ ਵੀ ਮਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ, ਕਵੀ ਤੁਲਸੀ ਨੇ ਵੀ ਮਾਤਾ ਨੂੰ ਜ਼ਿੰਮੇਵਾਰ ਠਹਿਰਾਇਆ, ਉਪਨਿਸ਼ਦਾਂ ਦੇ ਰਿਸ਼ੀ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੁਛ ਨਹੀਂ ਸੀ ਪ੍ਰਹਿਲਾਦ ਦਾ ਪਿਤਾ, ਦੁਸ਼ਟ ਸੀ ਹਰਨਾਕਸ਼, ਮਾਂ ਸਵਾਸ ਸਵਾਸ ਨਾਮ ਜਪਣ ਵਾਲੀ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੁਛ ਨਹੀਂ ਸੀ ਧਰੂ ਦਾ ਪਿਤਾ, ਸਾਰੀ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ। ਫਰੀਦ ਦਾ ਤੇ ਪਿਤਾ ਹੀ ਗੁਜ਼ਰ ਗਿਆ ਸੀ, ਯਤੀਮ ਸਨ, ਸਾਰੀ ਪ੍ਰੇਰਣਾ ਹੀ ਮਾਂ ਤੋਂ ਮਿਲੀ ਬਾਬੇ ਫਰੀਦ ਨੂੰ। ਖੁਦਾ ਦੇ ਮਾਰਗ ਤੇ ਤੋਰੇ ਹੀ ਮਾਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬੱਚੇ ਵਿੱਚ 90% ਮਾਂ ਬੋਲਦੀ ਹੈ। ਇਹੀ ਕਾਰਨ ਹੈ ਏਸ਼ੀਆ ਵਿੱਚ ਬੱਚਾ ਮਾੜਾ ਹੈ, ਗਾਲ ਮਾਂ ਨੂੰ ਕੱਢਦੇ ਨੇ, ਹੈਰਾਨਗੀ ਹੈ ਸਮੁੱਚੇ ਏਸ਼ੀਆ 'ਚ। ਪਹਿਲੇ ਤਾਂ ਮੈਂ ਸਮਝਦਾ ਸੀ ਸਿਰਫ ਹਿੰਦੁਸਤਾਨ ਵਿੱਚ ਹੈ, ਨਹੀਂ, ਏਸ਼ੀਆ ਦੇ ਬਾਕੀ ਦੇਸ਼ਾਂ 'ਚ ਵੀ ਗਾਲ ਮਾਂ ਨੂੰ ਹੀ ਕੱਢਦੇ ਨੇ। ਹੈਰਾਨਗੀ, ਕਸੂਰ ਬੱਚੇ ਨੇ ਕੀਤਾ ਹੈ, ਦੁਸ਼ਟ ਬੱਚਾ ਹੈ, ਗਾਲ ਮਾਂ ਨੂੰ। ਔਰ ਬੱਚਾ ਮਹਾਨ ਹੈ ਤਾਂ ਗੁਰਬਾਣੀ ਧਨ ਧਨ ਵੀ ਮਾਂ ਨੂੰ ਕਹਿੰਦੀ ਹੈ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੀ, ਪੂਜਣ ਯੋਗ ਹੈ ਇਹ ਮਾਂ, ਧਨਤਾ ਦੇ ਯੋਗ ਹੈ ਇਹ ਮਾਂ, ਜਿਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦਾ ਆਉਣਾ ਜਗਤ ਤੇ ਸਫਲ ਹੋਇਆ, ਪੂਜਣ ਯੋਗ ਹੈ, ਮਹਾਨ ਹੈ। ਜੀਵਨ ਜਦ ਰੂਹਾਨੀ ਸੀ, ਦੇਵਤਿਆਂ ਦਾ ਜਨਮ ਆਮ ਹੋ ਰਿਹਾ ਸੀ, ਔਰ ਮਲੀਨ ਰੂਹਾਂ ਉਡੀਕਦੀਆਂ ਰਹਿੰਦੀਆਂ ਸਨ, ਥੋੜੀਆਂ ਆਉਂਦੀਆਂ ਸਨ, ਥੋੜਿਆਂ ਨੂੰ ਜਨਮ ਮਿਲਦਾ ਸੀ ਮੌਕਾ। ਪਰਿਵਾਰਕ ਜੀਵਨ ਜਿਸ ਦਿਨ ਦਾ ਸਰੀਰਕ ਹੋ ਗਿਆ ਤਾਂ ਰੂਹਾਨੀ ਰੂਹਾਂ ਤੇ ਟਾਵਾਂ ਟਾਵਾਂ ਜਨਮ ਲੈਂਦੀਆਂ ਨੇ, ਭੂਤ ਪ੍ਰੇਤ ਜਨਮ ਲੈ ਰਹੇ ਨੇ। ਇਤਨੇ ਸ਼ਬਦ ਮੈਂ ਆਖੇ ਨੇ, ਹੋ ਸਕਦਾ ਹੈ ਦਿਲ ਚੁਭਵੇਂ ਆਵਣ, ਪਰ ਮੈਂ ਗੁਰੂ ਨਾਨਕ ਦਾ ਸ਼ਬਦ ਤੁਹਾਡੇ ਸਾਹਮਣੇ ਕਰ ਦੇਵਾਂ ਸਿਰਫ ਆਪਣੇ ਬਚਾਓ ਲਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਕਲਯੁਗ ਵਿੱਚ ਪੈਦਾ ਹੋ ਰਹੇ ਨੇ ਕੌਣ? ਜਿਨ ਬੋਤ। ਪੁੱਤਰ ਪੈਦਾ ਹੋ ਰਹੇ ਨੇ ਕੌਣ? ਜਿਨ ਬੋਤ। ਧੀਆਂ ਪੈਦਾ ਹੋ ਰਹੀਆਂ ਨੇ ਕੌਣ? ਜਿਨ ਬੋਤ। ਗੁਰੂ ਨਾਨਕ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਵੀ ਗੁਰੂ ਨਾਨਕ ਕੋਲ ਪੁੱਛ ਲਈਏ, ਪਾਤਸ਼ਾਹ ਐਸਾ ਕਿਉਂ ਹੋ ਰਿਹਾ ਹੈ, ਜਿਨ ਭੂਤੀ ਕਿਉਂ ਪੈਦਾ ਹੋ ਰਹੇ, ਟੀਚਰਾਂ ਨੂੰ ਮਾਰ ਪੈ ਰਹੀ ਹੈ, ਪ੍ਰੋਫੈਸਰ ਗਾਲਾਂ ਖਾਂਦੇ ਨੇ, ਚਾਕੂ ਛੁਰੀ ਪਿਸਟਲ ਲੈ ਕੇ ਵਿਦਿਆਰਥੀ ਪੜ੍ਹਨ ਲਈ ਜਾਂਦੇ ਨੇ, ਕਲਮ ਲੈ ਕੇ ਨਹੀਂ, ਮਾਰਨ ਦੀ ਭਾਵਨਾ ਲੈ ਕੇ ਸਕੂਲ ਪੈ ਜਾਂਦੇ ਨੇ, ਫਰਨੀਚਰ ਤੋੜਨ ਲਈ ਕਾਲਜ ਪੈ ਜਾਂਦੇ ਨੇ, ਅੱਗਾਂ ਲਾਉਣ ਵਾਸਤੇ ਲੋਕ ਸਕੂਲਾਂ ਦੇ ਜਾਂਦੇ ਪਏ ਨੇ ਬੱਚੇ, ਹੈਰਾਨਗੀ ਦੀ ਗੱਲ। ਕਿਆ ਸਕੂਲ ਇਹ ਕਾਲਜ ਇਸ ਲਈ ਸਨ? ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਨਾ ਮਾਂ ਦੇ ਕਾਬੂ ਔਲਾਦ, ਨਾ ਪਿਤਾ ਦੇ, ਨਾ ਅਧਿਆਪਕ ਦੇ, ਬੇਮੁਹਾਰੀ ਜ਼ਿੰਦਗੀ, ਆਪੋਧਾਪੀ ਜੀਵਨ, ਐਸਾ ਕਿਉਂ, ਇਸ ਤਰ੍ਹਾਂ ਦੀ ਔਲਾਦ ਕਿਉਂ? ਉਸਦਾ ਕਾਰਨ ਵੀ ਗੁਰੂ ਨਾਨਕ ਦੱਸਦੇ ਨੇ ਬੜਾ ਸੋਹਣਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਈਆ। ਧੰਨ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ। ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ ਪਥ ਉੱਠ ਚੱਲੀ ਨਾਲ। ਮੈਂ ਪੜ੍ਹ ਰਿਹਾ ਸੀ ਬਾਬਾ ਆਦਮ ਦੀ ਕਥਾ, ਇਸਲਾਮ, ਈਸਾਈਤ, ਯਹੂਦੀ, ਪਾਰਸੀ, ਕਰੀਬਨ ਮਨੁੱਖਤਾ ਦੀ ਗੱਲ ਬਾਬੇ ਆਦਮ ਤੋਂ ਸ਼ੁਰੂ ਕਰਦੇ ਨੇ। ਕੱਲਾ ਬਾਬਾ ਆਦਮ, ਉਸਨੂੰ ਸਵਰਗ ਦੇ ਚੋਂ ਧਕੇਲ ਦਿੱਤਾ ਗਿਆ, ਜ਼ਮੀਨ ਤੇ ਭੇਜਿਆ ਖੁਦਾ ਨੇ, ਕਿਉਂਕਿ ਖੁਦਾ ਦੀ ਆਗਿਆ ਦੀ ਉਸਨੇ ਉਲੰਘਣਾ ਕੀਤੀ, ਉਹਨੂੰ ਸਵਰਗ ਚੋਂ ਕੱਢ ਦਿੱਤਾ ਗਿਆ। ਕਹਾਣੀ ਉਹਨਾਂ ਦੀ ਸਮਝਾਉਣ ਦਾ ਢੰਗ, ਪਿਛੋਕੜ ਵਿੱਚ ਜੋ ਕੁਛ ਹੋ ਸਕਦਾ ਹੈ ਤੱਥ, ਉਹ ਵੀ ਜੋ ਹੈ ਸਮਝਣ ਵਾਲੇ ਨੇ, ਪਰ ਮੁਖਤਸਰ ਮੈਂ ਅਰਜ਼ ਕਰਾਂ। ਫਿਰ ਬਾਬਾ ਆਦਮ ਕੱਲੇ ਤੋਂ ਕਹਿੰਦੇ ਨੇ, ਬਾਬੇ ਆਦਮ ਦੀ ਪਸਲੀ ਤੋਂ ਈਵ ਬਣਾਈ, ਔਰਤ ਬਣਾਈ, ਇਸਤਰੀ ਬਣਾਈ, ਇਹ ਦੋ ਬਣੇ। ਸਮਝ ਪਹਿਲੀ ਜੋ ਇਹਨਾਂ ਦੋਹਾਂ ਨੂੰ ਆਈ ਇੱਕ ਦਿਨ, ਕਿ ਪਸ਼ੂ ਨੰਗੇ ਨੇ, ਅਸੀਂ ਵੀ ਨੰਗੇ ਹਾਂ, ਇਹ ਸਮਝ ਆਈ। ਇਹ ਜੋ ਚਾਰ ਕਿਤਾਬਾਂ ਨੇ ਅਰਬ ਦੇਸ਼ ਵਿੱਚ, ਮਿਡਲ ਈਸਟ ਵਿੱਚ ਪੈਦਾ ਹੋਏ ਧਰਮਾਂ ਦੀਆਂ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਇਸਲਾਮ ਹੈ, ਈਸਾਈਅਤ ਹੈ, ਬਾਬੇ ਆਦਮ ਤੋਂ ਸ਼ੁਰੂ ਹੁੰਦੇ ਨੇ, ਈਵ ਤੋਂ ਸ਼ੁਰੂ ਹੁੰਦੇ ਨੇ। ਇਹਨਾਂ ਨੂੰ ਖਿਆਲ ਆਇਆ, ਪੰਛੀ ਨੰਗੇ ਨੇ, ਪਸ਼ੂ ਨੰਗੇ ਨੇ, ਅਸੀਂ ਵੀ ਨੰਗੇ ਹਾਂ। ਨਗਨਤਾ ਦਾ ਖਿਆਲ ਆਇਆ, ਦਰਖਤਾਂ ਦੇ ਪੱਤਿਆਂ ਨਾਲ ਤਨ ਢੱਕਿਆ, ਪਹਿਲੀ ਸਮਝ ਇੱਥੋਂ ਚਲੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਨਾਂਗੇ ਫਿਰੇ ਜੰਤ। ਮਨੁੱਖ ਦੇ ਅੰਦਰ ਸ਼ਰਮ ਪੈਦਾ ਹੋਈ, ਉਸਨੇ ਢਕਿਆ, ਆਪਣਾ ਤਨ ਢਕਿਆ। ਪਰ ਹੇ ਪ੍ਰਭੂ, ਤੇਰੀ ਕਾਇਨਾਤ ਵਿੱਚ ਮੈਂ ਦੇਖਦਾ, ਪਸ਼ੂਆਂ ਨੂੰ ਚੂੰਕਿ ਸਮਝ ਨਹੀਂ, ਤਾਂ ਸ਼ਰਮ ਵੀ ਨਹੀਂ। ਨਾ ਸਮਝੀ ਬੇਸ਼ਰਮੀ ਹੈ, ਸਮਝ ਸ਼ਰਮ ਹੈ, ਉਸਦਾ ਕੀ ਮਾਫ਼। ਨਾ ਸਮਝੀ ਬੇਸ਼ਰਮੀ ਹੈ, ਬੇਸ਼ਰਮੀ ਨਾ ਸਮਝੀ ਹੈ, ਸ਼ਰਮ ਅਕਲ ਹੈ, ਸਮਝ ਸ਼ਰਮ ਹੈ। ਇਸ ਨੂੰ ਇਸ ਤਰ੍ਹਾਂ ਲੈਣਾ, ਸਮਝ ਸ਼ਰਮ ਹੈ, ਸਮਝ ਆਈ ਸ਼ਰਮ ਆਈ, ਅਸੀਂ ਨਗਨ ਹਾਂ। ਇਹ ਸਮਝ ਪਸ਼ੂਆਂ ਕੋਲ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਹੇ ਪ੍ਰਭੂ, ਪਸ਼ੂ ਤੇ ਅਜੇ ਵੀ ਨੰਗੇ ਘੁੰਮ ਰਹੇ ਨੇ। ਭਾਵ ਪਸ਼ੂ ਵੀ ਕਿਸੇ ਦਿਨ ਮਨੁੱਖ ਬਣਨਗੇ, ਇਹਨਾਂ ਦੇ ਅੰਦਰ ਵੀ ਸ਼ਰਮ ਦਾ ਮਾਦਾ ਪੈਦਾ ਹੋ ਸਕਦਾ ਹੈ, ਇਹ ਵੀ ਆਪਣਾ ਤਨ ਢਕਣਗੇ। ਪਰ ਸਾਹਿਬ ਕਹਿੰਦੇ ਨੇ, ਹੁਣ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਇਤਨਾ ਨਾ ਸਮਝ ਹੋ ਗਿਆ ਤੇ ਨਾ ਸਮਝੀ ਜਨਮ ਦਿੰਦੀ ਹੈ ਬੇਸ਼ਰਮੀ ਨੂੰ। ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੇ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਬਾਤ। महाराज कहते ने स्त्री इतनी चंचल हो गई, उस शरीर की नुमाइश दे जुट गई, उसका सारा समा, उसकी सारी सोचनी शरीर की नुमाइश। पुरख होए सयाद, थोड़े बहुत जो फारसी जानते हैं सयाद के अर्थ समझते होंगे। सयाद कहते हैं शिकारी नो, जालम शिकारी, दुष्ट शिकारी। पुरुष की है शिकारी है, स्त्री की है चंचल हो गई, दोहें ना समझ हो गए ते दोहां कुल बेशर्मी। एक चंचल हो गई, एक शिकारी हो गया। गुरु नानक रन्ना होइया बोधियां, मैं फिर अर्ज करा, मैं ग्रस्तियां बाल बच्चे दार आदमियां, किधर किसी ते अटैकबाजी नहीं कर रहा, मैं किधर होर ख्याल ना ले लेना, सतगुरु की बाणी आप नूं सरवण करा रहे हैं। रन्ना होइया बोधियां, पुरख होए सयाद, सील संजम सुच भन्नी, खाना खाज अखाज, शरम गई घर आपने नहीं रही, पत उठ चली नाल, नानक सच्चा एक है अवर न सच्चा वाल। हुण इस तरह जब जिंदगी होवे स्त्री ते पुरुष दी, तो फिर गुरु नानक कहिंदे जिन बहुत पैदा होणगे और की पैदा होणगे, कल्ली अंदर नानका जिन्ना दा अवतार, मैलियां रूहां पैदा होणगियां। इस दे ही को सिमरें देव, देवते ते तरसदे पए ने, देवतियां दा जन्म बंद हो गया, रूहानी रूहां किसे रूहानी मां दे राही आ सकदे ने। ध्रुव आया है रूहानी है बच्चा अपनी मां दे राही, प्रहलाद आया है रूहानी बच्चा अपनी माता करके, बाबा फरीद आया है खुदा शनास अपनी मां करके। तिन धन जने दी माओ आए सफल से, अखां खोलियां जिस दिन समझ आई सी, फरीद नूं पिता ते है ही नहीं सी, यतीम सन, पिता चलाना कर गया सी, मां ने पाले, मां ने वड्डा कीता है, खुदा वाले पासे मां ने तोलिया है, मतरेई मां ने ध्रुव नूं पिता दी गोद च उठा दिता सी, और आख्या सी भुल के भी कदी प्यो दी गोद च बैठे ना, ते पिता दी गोद उसनूं फिर नसीब भी नहीं होई। परमात्मा दी गोद च बिठाण दा सुभाग ध्रुव दी मां दा है। परमेश्वर आरा दिए जिदों होइए पतित पुनीता। तो खैर मुख्तसर जो है मैं अर्ज करा, चंगियां रूहानी रूहां किसी रूहानी मां दे राही आ सकती है। समाजिक जीवन इतना भ्रष्ट हो गया, चंगियां आत्मावां दा पैदा होना बंद हो गया। यही कारण है कि धर्म व्यर्थ दा कर्म कांड बनता जा रहा है। सुन्ने हो गए चर्च, उजड़ गईयां मस्जिदां, नाम मात्र रह गए ने मंदिर, सिर्फ घड़ियाल बजा रहे है पुजारी, इतवार वाले दिन माड़ा मोटा कट गुरुद्वारियां च, वह भी रौनक ज्यादा लंगर दी संगत दी रौनक नहीं, पंगत दी रौनक, ऐसा जो है दिखाई दे रहा है। गहराई नहीं रही, क्यों? सुनना नहीं, स्रोत नहीं रही। कारण इतनी उच्ची ये गल है, इतनी उच्ची गल है सिर दे उपरों लंघदी, दो बंदियां दा कतई तालमेल नहीं बैठता इस समय। एक दा ते किसे वक्त ताल नहीं बैठिया सी पागल दा, उसकी गल पैरां दे थलों लंघदी है, और संत दी गल अवतार दी गल सिर दे उपरों लंघदी है। पागल काबले कबूल नहीं, पागलखाने भेजना पएगा, संत भी काबले कबूल नहीं, तत्ती तवी ते बिठाना पएगा, सूली ते लटकाना पएगा। इतनी उच्ची गल करदा है हंकार नूं चोट लगदी है, मनुख दे अहंग नूं चोट लगदी है। कोई कतल ते नहीं कीता सी गुरु अर्जन देव जी ने, कोई चोरी यारी दा इल्जाम ते नहीं, कोई देश द्रोही ते नहीं, कोई बगावत ते नहीं। इतनी उच्ची गल, इतनी उच्ची गल एक शहनशाह दे हंकार नूं चोट लगदी सी, और कुछ नहीं। ईसा ने कोई अनर्थ ते नहीं कीता सी, सूली ते लटका दिते गए। इतनी उच्ची गल हंकार नूं चोट लगदी सी। गुरु तेग बहादुर साहब जी महाराज का इतना ही कह देना कि मैं कमजोर दी बांह पकड़दा, ਤੇ ਜੋ ਲੋਕਾਂ ਦੀਆਂ ਬਾਹਾਂ ਕੱਟਣ ਵਾਲੇ ਸਨ, ਗਰਦਨਾਂ ਤੋੜਨ ਵਾਲੇ ਸਨ, ਉਹਨਾਂ ਦੇ ਹੰਕਾਰ ਨੂੰ ਸੱਟ ਲੱਗੀ ਹੈ, ਇਹ ਬਾਂਹ ਪਕੜ ਦੇਣ। ਇਹੀ ਕਾਰਨ ਪਿੰਜਰੇ 'ਚ ਬੰਦ ਕੀਤਾ ਔਰੰਗਜ਼ੇਬ ਨੇ। ਵੱਡੇ ਤੋਂ ਵੱਡੇ ਦੁਸ਼ਟ ਚੋਰ ਤੇ ਯਾਰ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜੋ ਸੰਤ ਮਹਾਂਪੁਰਸ਼ ਤੇ ਅਵਤਾਰਾਂ ਨੂੰ ਦਿੱਤੀਆਂ ਗਈਆਂ। ਕਾਰਨ ਇੱਕ ਦੀ ਗੱਲ ਇਤਨੀ ਉੱਚੀ ਸਿਰ ਦੇ ਉੱਪਰੋਂ ਲੰਘਦੀ ਹੈ। ਕੰਨ ਥੋੜੇ ਬੰਦਾ ਉੱਚੇ ਕਰੇ, ਸਰੋਤ ਉੱਚੀ ਕਰੇ ਤੇ ਸੁਣ ਸਕੇ। ਇੱਕ ਦੀ ਗੱਲ ਇਤਨੀ ਨੀਵੀਂ ਹੈ, ਪੈਰਾਂ ਦੇ ਥੱਲੋਂ ਲੰਘਦੀ, ਉਸ ਤੇ ਤਰਸ ਆ ਜਾਂਦਾ ਹੈ ਕਿਉਂਕਿ ਹੰਕਾਰ ਨੂੰ ਚੋਟ ਨਹੀਂ ਲੱਗਦੀ। ਇੱਕ ਦੀ ਗੱਲ ਬੜੀ ਉੱਚੀ ਹੈ। ਅਗਰ ਇਸ ਉੱਚੀ ਗੱਲ ਨੂੰ ਕੋਈ ਆਪਣੀ ਉੱਚੀ ਸਰੋਤ ਦੇ ਨਾਲ ਸੁਣ ਲਵੇ ਤਾਂ ਮਹਾਰਾਜ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੋ ਜਾਣਗੇ, ਸੁਣਦਿਆਂ ਹੀ ਪਾਪ ਨਾਸ ਹੋ ਜਾਣਗੇ। ਔਰ ਸੁਣਨ ਨਾਲ ਜੋ ਮਾਨਸਿਕ ਮੰਡਲ ਦੀ ਤਬਦੀਲੀ ਆਵੇਗੀ ਤੇ ਜੋ ਕੁਝ ਗੈਬੀ ਸ਼ਕਤੀਆਂ ਦੀ ਪ੍ਰਾਪਤੀ ਹੋ ਸਕਦੀ ਹੈ, ਇਹਨਾਂ ਚਾਰ ਪੌੜੀਆਂ ਦੇ ਵਿੱਚ ਜਿਸ ਢੰਗ ਨਾਲ ਸਤਿਗੁਰ ਨੇ ਖੁਲਾਸਾ ਕੀਤਾ ਹੈ, ਤਰਤੀਬ ਅਨੁਸਾਰ ਮੈਂ ਤੁਹਾਡੇ ਸਾਹਮਣੇ ਕੱਲ੍ਹ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਅੱਜ ਸਮਾਂ ਜ਼ਿਆਦਾ ਨਾ ਲਵਾਂ, ਇੱਕ ਸ਼ਬਦ ਗੁਰੂ ਕੇ ਕੀਰਤਨੀਆਂ ਨੇ ਗਾਇਨ ਕਰਨਾ ਹੈ, ਆਨੰਦ ਸਾਹਿਬ ਦਾ ਪਾਠ ਹੋ ਕੇ ਸਮਾਪਤੀ। ਤੁਸੀਂ ਆਪਣਾ ਮਨ ਬਣਾ ਕੇ ਆਇਓ ਤੇ ਇਸ ਨੂੰ ਫਿਰ ਮੈਂ ਕੱਲ ਤੋਂ ਖੋਲਾਂਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਵੈ ਸਿਮਰੰਤ ਨਾਨਕੇ ਰਾਮ ਦਮੋਦਰ ਮਾਧਵੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹ ਨ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੀ ਜਸ ਆਪ ਕੀਰਤਨ ਰਾਹੀਂ ਸਰਵਨ ਕਰ ਰਹੇ ਸੀ। ਮਾਨਯਵਰ ਸ਼੍ਰੀ ਲਛਮਣ ਚੇਲਾ ਰਾਮ ਜੀ ਪਾਸੋਂ ਇੱਕ ਦੌਰ ਸਿੱਖ ਜਗਤ ਵਿੱਚ ਐਸਾ ਲੰਘਿਆ, ਸਿਰਮੌਰ ਕੀਰਤਨੀਏ ਰਬਾਬੀ ਹੁੰਦੇ ਸਨ, ਪ੍ਰਮਾਣਾਂ ਦੇ ਕੀਰਤਨ ਨੂੰ ਜਨਮ ਦਿੱਤਾ ਸੀ ਭਾਈ ਚਾਂਦ ਅਫਜ਼ਾਲ ਨੇ, ਔਰ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਨ ਕਰਦੇ ਸਨ। ਭਾਈ ਮੁਖਤਿਆਰ, ਭਾਈ ਮੋਤੀ, ਔਰ ਇਸ ਤੋਂ ਇਲਾਵਾ ਭਾਈ ਲਾਲ, ਭਾਈ ਸੁੰਦਰ। ਦੇਸ਼ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਦੇ ਵਿੱਚ ਰਹਿ ਗਏ, ਔਰ ਇਸੇ ਤਰੀਕੇ ਦੇ ਨਾਲ ਮੈਨੂੰ ਯਾਦ ਹੈ ਲਾਲਾ ਛਬੀਲ ਦਾਸ ਫਰੰਟੀਅਰ ਦੇ ਇਲਾਕੇ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਹੁੰਦੇ ਸਨ। ਸਿੰਧ ਦੇ ਚ ਕੀਰਤਨ ਜਿੱਥੇ ਭਗਤ ਕੰਵਰ ਰਾਮ ਆਪਣੇ ਢੰਗ ਨਾਲ ਕਰਦੇ ਸਨ, ਉੱਥੇ ਇਹ ਦਾਦਾ ਚੇਲਾ ਰਾਮ ਆਪਣੇ ਢੰਗ ਨਾਲ ਸਿੰਧੀ ਸਮਾਜ ਵਿੱਚ ਔਰ ਪੰਜਾਬੀ ਸੰਗਤਾਂ ਵਿੱਚ ਗੁਰਬਾਣੀ ਦਾ ਹਰ ਜਸ ਕੀਰਤਨ ਕਰਦੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਾਮਾਨੰਦ ਨੇ, ਪਰਮਾਨੰਦ ਨੇ, ਫਰੀਦ ਨੇ, ਕਬੀਰ ਨੇ, ਔਰ ਗੁਰਦੁਆਰੇ ਦੀ ਸ਼ੋਭਾ ਵੀ ਤਾਂ ਬਣਦੀ ਹੈ। ਇੱਥੇ ਅੱਲਾ ਆਖਣ ਵਾਲੇ ਵੀ ਬੈਠੇ ਹੋਣ, ਇੱਥੇ ਰਾਮ ਅਲਾਪਣ ਵਾਲੇ ਵੀ ਬੈਠੇ ਹੋਣ, ਔਰ ਇੱਥੇ ਵਾਹਿਗੁਰੂ ਦੀ ਧੁਨੀ ਦਾ ਰਸ ਲੈਣ ਵਾਲੇ ਵੀ ਬੈਠੇ ਹੋਣ। ਜਦੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਸਕਦੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਇਸ ਤਰ੍ਹਾਂ ਦਾ ਇਕੱਠ ਚਾਹੀਦਾ। ਬਦਕਿਸਮਤ ਇਹ ਨਵੀਂ ਜਨਰੇਸ਼ਨ ਨੂੰ ਇਸ ਦਾ ਕੁਝ ਪਤਾ ਨਹੀਂ, ਤੇ ਪੁਰਾਤਨਤਾ ਨੂੰ ਅਸੀਂ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਜੋ ਅੱਜ ਤੁਸੀਂ ਪ੍ਰਮਾਣਾਂ ਦਾ ਕੀਰਤਨ ਸੁਣਦੇ ਹੋ, ਇਸ ਦੇ ਜਨਮਦਾਤਾ ਨੇ ਭਾਈ ਚਾਂਦ। ਕੁਛ ਬਜ਼ੁਰਗ ਅਜੇ ਵੀ ਮੌਜੂਦ ਨੇ ਜੋ ਕਹਿੰਦੇ ਨੇ ਜਦ ਭਾਈ ਚਾਂਦ ਕੀਰਤਨ ਕਰਦੇ ਸਨ ਤਾਂ ਕੀਰਤਨ ਦਾ ਰੂਪ ਹੋ ਜਾਂਦੇ ਸਨ। ਭਾਵੇਂ ਮੇਰਾ ਬਚਪਨਾ ਸੀ, ਮੈਂ 10-11-12 ਸਾਲ ਦੀ ਉਮਰ ਵਿੱਚ ਉਹ ਜਦ ਡਿਸਟ੍ਰਿਕਟ ਬੰਨੂ ਦੇ ਚਾਉਂਦੇ ਸਨ ਮੈਂ ਸੁਣਦਾ ਸੀ। ਜਿਸ ਦਿਨ ਭਾਈ ਚਾਂਦ ਦਾ ਕੀਰਤਨ ਆਉਂਦਾ ਸੀ, ਗੁਰਦੁਆਰਾ ਭਰਿਆ ਆਉਂਦਾ ਸੀ, ਅੱਧੇ ਕੇਸਾਧਾਰੀ ਸਿੰਘ, ਫਿਰ ਸਹਿਜਦਾਰੀ, ਫਿਰ ਮੁਸਲਮਾਨ, ਮੁਸਲਮਾਨ ਵੀ ਸੁਣਨ ਆਉਂਦੇ ਸਨ ਗੁਰੂ ਨਾਨਕ ਦੀ ਬਾਣੀ। ਇਸ ਤਰ੍ਹਾਂ ਦਾ ਇੱਕ ਸਾਂਝਾ ਜਿਹਾ ਸਿਲਸਿਲਾ ਚੱਲ ਰਿਹਾ ਸੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰ ਆ ਜੀਓ। ਜਿਹੜੀ ਸੱਚ ਦੀ ਆਵਾਜ਼ ਗੁਰੂ ਨਾਨਕ ਨੇ ਪੰਜਾਬ ਦੇ ਘਰ ਘਰ ਦੇ ਚ ਗੁੰਜਾਰ ਪਾਈ, ਉਹੀ ਆਵਾਜ਼ ਗੁਰੂ ਨਾਨਕ ਬਨਾਰਸ ਦੇ ਚ ਲੈ ਗਏ, 68 ਤੀਰਥਾਂ ਤੇ ਲੈ ਗਏ, ਉਹੀ ਆਵਾਜ਼ ਗੁਰੂ ਨਾਨਕ ਮੱਕੇ ਮਦੀਨੇ ਲੈ ਗਏ। ਔਰ ਸਾਡੀ ਸਫਲਤਾ, ਸਿੱਖ ਸਮਾਜ ਦੀ ਸਫਲਤਾ ਤਾਂ ਹੋਵੇਗੀ ਕਿ ਅਸੀਂ ਇਸ ਧੁਨ ਨੂੰ ਮੰਦਰਾਂ ਚ ਵੀ ਲੈ ਜਾਈਏ, ਮਸਜਿਦਾਂ ਚ ਵੀ ਲੈ ਜਾਈਏ, ਔਰ ਸਾਰਾ ਜਗਤ ਮੁਤਾਸਰ ਹੋਵੇ। ਅਜੇ ਤੇ ਸਿੱਖ ਵੀ ਟੁੱਟਿਆ ਹੋਇਆ, ਔਰ ਇਹ ਤਾਂ ਹੀ ਹੋ ਸਕਦਾ ਹੈ ਕਿ ਅਸੀਂ ਰਾਮਾਨੰਦ, ਪਰਮਾਨੰਦ, ਫਰੀਦ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਗੰਮੀ ਇਹ ਸੰਦੇਸ਼, ਜੋ ਉਹਨਾਂ ਦਾ ਆਪਣਾ ਹੀ ਬੋਲ ਹੈ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਰ ਬੰਤਰ ਜੋਗੀ ਪਾਰ ਬ੍ਰਹਮ ਲਿਵਲ ਏਕੰ। ਇਹ ਜਿਤਨੇ ਵੱਖ ਵੱਖ ਵਰਨ ਨੇ, ਭੇਖ ਨੇ, ਧਰਮ ਨੇ, ਇਹ ਮੇਰੀ ਆਪਣੀ ਜੋਤ ਹੈ, ਮੇਰੀ ਜੋਤ ਇਹਨਾਂ ਦੀ, ਇਹਨਾਂ ਦੀ ਜੋਤ ਮੇਰੀ। ਅਸੀਂ ਆਤਮਾ ਦੇ ਤਲ ਤੇ ਇੱਕੋ ਹਾਂ, ਸਰੀਰ ਸਭ ਦੇ ਅਲੱਗ ਅਲੱਗ ਨੇ, ਥੋੜੇ ਜਿਹਾ ਮਨ ਵੀ ਅਲੱਗ ਅਲੱਗ ਨੇ। ਮਨ ਦਾ ਕਿਸੇ ਨਾਲ ਮੇਲ ਹੋ ਸਕਦਾ ਹੈ, ਵਿਚਾਰ ਕਿਸੇ ਨਾਲ ਮਿਲ ਸਕਦੇ ਹਨ। ਤਨ ਤੇ ਸਾਰਿਆਂ ਦੇ ਅਲੱਗ ਅਲੱਗ ਨੇ, ਹਰ ਇੱਕ ਦਾ ਅਲੱਗ ਅਲੱਗ। ਕਿਧਰੇ ਕਿਧਰੇ ਮਨ ਕਿਸੇ ਨਾਲ ਮਿਲ ਸਕਦਾ ਹੈ। ਮਨ ਦੀ ਸਾਂਝ ਪਰਿਵਾਰ ਨਾਲ ਬਣ ਸਕਦੀ ਹੈ, ਕਿਸੇ ਮਿੱਤਰ ਨਾਲ ਬਣ ਸਕਦੀ ਹੈ, ਪੜੋਸੀ ਨਾਲ ਬਣ ਸਕਦੀ ਹੈ, ਕਿਸੇ ਨਾਲ ਵੀ ਬਣ ਸਕਦੀ। ਪਰ ਮਨ ਦਾ ਮੇਲ ਵੀ ਸਾਰਿਆਂ ਨਾਲ ਨਹੀਂ ਆਉਂਦਾ, ਪਰ ਆਤਮਾ ਤੇ ਸਾਰਿਆਂ ਦੀ ਇੱਕੋ ਹੈ। ਇੰਝ ਕਹਿ ਲਓ, ਤਨ ਸਾਰਿਆਂ ਦੇ ਆਪਣੇ ਆਪਣੇ, ਮਨ ਸਾਰਿਆਂ ਦੇ ਆਪਣੇ ਆਪਣੇ, ਆਤਮਾ ਸਾਰਿਆਂ ਦੀ ਇੱਕੋ ਹੀ ਹੈ। ਔਰ ਜਦ ਕੋਈ ਆਤਮਾ ਦੇ ਤਲ ਤੇ ਜੀਣ ਲੱਗ ਪੈਂਦਾ ਹੈ, ਉਹਦੀ ਪਹਿਲੀ ਪਹਿਚਾਣ ਸਮਦ੍ਰਿਸ਼ਟ ਹੋ ਜਾਂਦਾ ਹੈ। ਇਹ ਪਹਿਲੀ ਪਹਿਚਾਣ ਹੈ। ਔਰ ਇਸ ਤਰ੍ਹਾਂ ਦਾ ਸੰਦੇਸ਼ ਸਾਰੀ ਦੁਨੀਆਂ ਨੂੰ ਦਿੱਤਾ ਜਾ ਸਕੇ, ਕੇਂਦਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਇਸ ਤਰ੍ਹਾਂ ਦਾ ਹੋਰ ਕੋਈ ਕੇਂਦਰ ਵੀ ਨਹੀਂ ਹੈ। ਸਿਰਫ ਅੱਲਾ ਦੀ ਧੁਨ ਗੂੰਜਦੀ ਹੈ ਗੁਸਤਾਖੀ ਮਾਫ ਇਸਲਾਮੀ ਧਰਮ ਗ੍ਰੰਥਾਂ ਚ, ਸਿਰਫ ਰਾਮ ਦੀ ਧੁਨੀ ਗੂੰਜਦੀ ਹੈ ਸਨਾਤਨੀ ਮਤ ਦੇ ਗ੍ਰੰਥਾਂ ਚ। ਕੇਵਲ ਇੱਕੋ ਹੀ ਮਹਾਨ ਗਿਆਨ ਦੇ ਸਾਗਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗੁਰੂ ਗੁਰ ਕਰਮਨ ਮੌਰ, ਗੁਰੂ ਦੀ ਧੁਨੀ ਗੂੰਜਦੀ ਹੈ, ਰਾਮ ਦੀ ਧੁਨੀ ਗੂੰਜਦੀ ਹੈ, ਅੱਲਾ ਦਾ ਵੀ ਅਲਾਪ ਚੱਲਦਾ ਹੈ। ਪੂਜਾ ਪਾਠ ਦੀ ਵੀ ਗੱਲ ਹੈ, ਨਿਮਾਜ਼ ਦੀ ਵੀ ਮਹਿਮਾ। ਬੇਨਿਮਾਜ਼ਾਂ ਕੁੱਤਿਆ, ਇਹ ਨਾ ਭੱਲੀ ਰੀਤ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਦ। ਇਤਨੇ ਸ਼ਬਦ ਮੈਂ ਇਸ ਵਾਸਤੇ ਲਏ ਨੇ ਕਿ ਸਾਨੂੰ ਆਪਣਾ ਪਿਛੋਕੜ ਵੇਖਣਾ ਚਾਹੀਦਾ ਔਰ ਗੁਰੂ ਨਾਨਕ ਦਾ ਸਿਧਾਂਤ, ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਾਰੀ ਦੁਨੀਆ ਚ ਲੈ ਜਾ ਸਕੀਏ। ਖੈਰ, ਧੰਨਵਾਦ ਕਰ ਦਿੱਤਾ ਹੈ ਮਹਾਨ ਕੀਰਤਨੀਆਂ ਦਾ, ਔਰ ਇਹ ਗਾਹੇ ਬਗਾਹੇ ਦੇਸ਼ ਦੇਸ਼ ਪ੍ਰਦੇਸ਼ ਦੇ ਚ ਮਿਲਦੇ ਰਹਿੰਦੇ ਨੇ। ਉਦਮ ਹੈ ਇਹਨਾਂ ਦਾ, ਤੁਹਾਨੂੰ ਹਰੀਜਸ ਸਰਵਨ ਕਰਾਇਆ। ਆਈਏ ਹੁਣ ਜੋ ਚੱਲ ਰਹੀ ਹੈ ਲੜੀਵਾਰ ਕਥਾ, ਪਿਛਲੇ ਸਾਲ ਤੋਂ ਆਰੰਭ ਕੀਤੀ ਸੀ ਤੁਹਾਡੇ ਕਹੇ ਮੁਤਾਬਕ, ਅੱਜ ਇਹ ਸੁਣੀਏ ਦੀਆਂ ਪੌੜੀਆਂ ਆਰੰਭ ਹੋ ਰਹੀਆਂ ਨੇ, ਔਰ ਇਸ ਦੇ ਚ ਮੂਲ ਪੰਕਤੀ ਇਹ ਹੈ, ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਮਨ ਦੇ ਸਦਾ ਖੇੜਾ ਰਹਿੰਦਾ ਹੈ, ਕੋਈ ਫੁੱਲ ਵੀ ਸਦਾ ਖਿੜਿਆ ਨਹੀਂ ਰਹਿੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਖੁਸ਼ੀ ਵੀ ਕਿਸੇ ਕੋਲ ਸਦਾ ਨਹੀਂ ਆਉਂਦੀ, ਹਾਸੇ ਵੀ ਸਦਾ ਨਹੀਂ ਆਉਂਦੇ ਨੇ। ਵਕਤੀ ਹਾਸਾ ਆਉਂਦਾ ਫਿਰ ਰੋਣਾ ਹੀ ਆਉਂਦਾ, ਵਕਤੀ ਸੁੱਖ ਆਉਂਦੇ ਨੇ ਫਿਰ ਦੁੱਖ ਹੀ ਆਉਂਦਾ, ਵਕਤੀ ਦਿਨ ਨੂੰ ਫੁੱਲ ਖਿੜ ਗਏ ਨੇ ਰਾਤ ਨੂੰ ਮੁਰਝਾ ਗਏ ਨੇ। ਸਦੀਵੀ ਖੇੜਾ ਕਿਧਰੇ ਵੀ ਨਹੀਂ ਹੈ, ਪਰ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਕੋਲ ਸਦੀਵੀ ਖੇੜਾ। ਜਾਂ ਇੰਜ ਕਹਿ ਲਓ, ਜਿਸ ਕੋਲ ਸਦੀਵੀ ਖੇੜਾ ਹੈ ਉਹੀ ਭਗਤ ਹੈ, ਦੂਜਾ ਭਗਤ ਵੀ ਨਹੀਂ ਹੈ, ਇੰਜ ਕਹਿ ਲਓ। ਐਸਾ ਖੇੜਾ ਹੈ, ਸੋਨੇ ਦੇ ਸਿੰਘਾਸਣ ਤੇ ਬੈਠਾ ਹੈ, ਖਿੜਿਆ ਹੋਇਆ ਹੈ, ਪ੍ਰਤੱਤੀ ਤਵੀ ਤੇ ਬੈਠਾ ਹੈ, ਖਿੜਿਆ ਹੋਇਆ ਹੈ। ਉੱਪਰ ਚੌਰ ਹੋ ਰਹੀ ਹੈ, ਖਿੜਿਆ ਹੋਇਆ ਹੈ, ਪਰ ਕੋਈ ਜਲਾ ਤਲਵਾਰ ਨਾਲ ਗਰਦਨ ਅਲੱਗ ਕਰ ਰਿਹਾ ਹੈ, ਖਿੜਿਆ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨੇ ਆਪਣਾ ਸਰੂਪ ਪੇਸ਼ ਕੀਤਾ, ਨਕਸ਼ੇ ਕਦਮ ਤੇ ਚੱਲ ਕੇ ਸਿੱਖ ਵੀ ਉਸ ਤਰ੍ਹਾਂ ਹੋਏ, ਜੈਸੇ ਕਿ ਭਾਈ ਮਨੀ ਸਿੰਘ ਦਾ ਉਦਾਹਰਣ, ਪੈਰਾਂ ਦੇ ਬੰਦ ਕੱਟੇ, ਹੱਥਾਂ ਦੇ ਬੰਦ ਕੱਟੇ, ਗਰਦਨ ਦੀ ਵਾਰੀ ਆਈ ਤੇ ਭਾਈ ਮਨੀ ਸਿੰਘ ਕਹਿੰਦੇ ਨੇ ਜਲਾਦ, ਇਹ ਸਿਰਫ ਦੋ ਪੌੜੀਆਂ ਰਹਿੰਦੀਆਂ ਨੇ ਪੜ ਲੈਣ ਦੇ ਜਪਜੀ ਸਾਹਿਬ ਦੀਆਂ, ਕੱਟ ਦੇ ਗਰਦਨ। ਪਾਠ ਕਰ ਰਹੇ ਸਨ ਭਾਈ ਸਾਹਿਬ, ਪਾਠ ਦਾ ਰੂਪ ਹੋਏ ਸਨ, ਇਹ ਦੋ ਪੌੜੀਆਂ ਪੜ ਲੈਣ ਦੇ। ਜਲਾਦ ਕਹਿੰਦਾ ਨਹੀਂ, ਇਸ ਤਰ੍ਹਾਂ ਦੀ ਮੈਨੂੰ ਆਗਿਆ ਨਹੀਂ ਹੈ, ਮੈਂ ਤਾਂ ਬਿਨਾਂ ਰੁਕਿਆ ਇਹ ਸਾਰਾ ਕੰਮ ਕਰਨਾ ਹੈ। ਤਲਵਾਰ ਚਲਾਈ, ਗਰਦਨ ਅਲੱਗ ਕਰ ਦਿੱਤੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਰੋਮ ਰੋਮ ਦੇ ਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਜਾ ਰਹੀ ਸੀ, ਪਾਠ ਦੀ ਸਮਾਪਤੀ ਹੋਈ, ਭਾਈ ਸਾਹਿਬ ਜੀ ਦੇ ਪ੍ਰਾਣਾਂ ਦਾ ਅੰਤ ਹੋਇਆ। ਗੁਰਮੁਖ ਰੋਮ ਰੋਮ ਹਰ ਦਿਆਵੇ, ਸਦੀਵੀ ਖੇੜਾ ਹੈ, ਚਾਹੇ ਕੋਈ ਸਤਿਕਾਰ ਕਰ ਰਿਹਾ ਖਿੜਿਆ ਹੋਇਆ, ਕਿਸੇ ਨੇ ਤਿਸਕਾਰ ਕਰ ਦਿੱਤਾ ਹੈ ਖਿੜਿਆ ਹੋਇਆ, ਨਫਾ ਹੋ ਗਿਆ ਖਿੜਿਆ ਹੋਇਆ, ਪਰ ਨੁਕਸਾਨ ਹੋ ਗਿਆ ਖਿੜਿਆ ਹੋਇਆ। ਮਨੁੱਖ ਦਾ ਖੇੜਾ ਕਿਸੇ ਹੱਦ ਤੱਕ ਬੰਧਨ ਦੇ ਚ ਹੈ, ਸੁਤੰਤਰ ਨਹੀਂ ਹੈ। ਨਫਾ ਹੋਵੇਗਾ ਤੇ ਵਕਤੀ ਖਿੜ ਸਕਦਾ, ਨੁਕਸਾਨ ਦੇ ਚ ਨਹੀਂ ਖਿੜ ਸਕਦਾ। ਇੱਜ਼ਤ ਮਿਲੀ, ਵਕਤੀ ਤੌਰ ਤੇ ਖਿੜ ਸਕਦਾ ਹੈ, ਬੇਇੱਜ਼ਤੀ ਦੇ ਚ ਨਹੀਂ ਖਿੜ ਸਕਦਾ। ਹਰ ਹਾਲਤ ਦੇ ਚ ਜਿਸ ਕੋਲ ਵਿਗਾਸ ਹੀ ਵਿਗਾਸ ਹੈ, ਖੇੜਾ ਹੀ ਖੇੜਾ ਹੈ, ਮਹਾਰਾਜ ਕਹਿੰਦੇ ਨੇ ਉਹੀ ਭਗਤ ਹੈ। ਤੇ ਮੈਂ ਫਿਰ ਦੁਹਰਾ ਦਿਆਂ, ਭਗਤਾਂ ਕੋਲ ਸਦੀਵੀ ਖੇੜਾ ਹੈ, ਜਾਂ ਜੋ ਸਦੀਵੀ ਖਿੜਿਆ ਹੋਇਆ ਉਹੀ ਭਗਤ ਹੈ, ਦੂਸਰਾ ਭਗਤ ਨਹੀਂ ਹੈ। ਨਾਨਕ ਭਗਤਾਂ ਸਦਾ ਵਿਗਾਸ, ਪਰ ਇਹ ਸਦੀਵੀ ਵਿਗਾਸ ਉਹਨਾਂ ਨੂੰ ਪ੍ਰਾਪਤ ਕਿਸ ਤਰ੍ਹਾਂ ਆਉਂਦਾ ਹੈ? ਸੁਣੀਏ ਦੁੱਖ ਪਾਪ ਕਾ ਨਾਸ, ਦੁੱਖ ਤੇ ਪਾਪ ਦੋਹਾਂ ਦਾ ਜ਼ਿਕਰ ਇਕੱਠਾ ਕਿਉਂ ਕੀਤਾ ਹੈ? ਕਿਉਂਕਿ ਦੁੱਖ ਦਾ ਬੀਜ ਹੈ ਪਾਪ। ਮੈਂ ਫਿਰ ਦੁਹਰਾਵਾਂ, ਦੁੱਖ ਦਾ ਬੀਜ ਹੈ ਪਾਪ, ਸਾਰੇ ਦੁੱਖ ਪਾਪ ਤੋਂ ਪੈਦਾ ਹੁੰਦੇ ਨੇ। ਤੇ ਫਿਰ ਇੱਥੇ ਪ੍ਰਸ਼ਨ ਪੈਦਾ ਹੋਵੇਗਾ, ਪਾਪ ਕੀ ਹੈ, ਵਾਸਤਵਿਕ ਪਾਪ ਕੀ ਹੈ। ਹੁਣ ਇਹ ਤੇ ਅਜੇ ਤੱਕ ਵੀ ਮੈਨੂੰ ਪੂਰੀ ਸਮਝ ਨਹੀਂ, ਔਰ ਐਸਾ ਮੇਰਾ ਆਪਣਾ ਅਨੁਭਵ ਵੀ ਹੈ। ਅਗਰ ਇੱਕ ਕਲਾਸ ਦੇ ਚ ਵੀ ਕੋਈ ਵਿਦਿਆਰਥੀ ਬੈਠੇ ਨੇ ਤੇ ਸਾਰੇ ਇੱਕ ਸਟੇਜ ਦੇ ਨਹੀਂ ਹੋਣਗੇ, ਜੇ ਪੰਜਵੀਂ ਚ ਬੈਠੇ ਨੇ, ਅੱਠਵੀਂ ਚ ਬੈਠੇ ਨੇ, ਦਸਵੀਂ ਚ ਬੈਠੇ ਨੇ, ਉਹ ਸਾਰੇ ਵਿਦਿਆਰਥੀ ਵੀ ਇੱਕ ਸਟੇਜ ਦੇ ਨਹੀਂ ਹੋਣਗੇ। ਮਾਨਸਿਕ ਸਟੇਜ ਉਹਨਾਂ ਦੀ ਸਾਰਿਆਂ ਦੀ ਅੱਗੇ ਅੱਗੇ ਹੋਵੇਗੀ, ਭਾਵੇਂ ਇੱਕ ਕਲਾਸ ਦੇ ਚ ਬੈਠੇ ਨੇ ਪਰ ਮਾਨਸਿਕ ਤਲ ਤੇ ਜ਼ਰੂਰ ਅੱਗੇ ਪਿੱਛੇ ਹੋਣਗੇ। ਇੱਕ ਕਲਾਸ ਦੇ ਚ ਭਾਵੇਂ ਇੱਕੋ ਹੀ ਸੰਗਤ ਦੇ ਚ ਬੈਠੇ ਨੇ ਸਾਰੇ, ਸਰੋਤਿਆਂ ਦੀ ਮਾਨਸਿਕ ਸਟੇਜ ਹਰ ਇੱਕ ਦੀ ਅਲੱਗ ਅਲੱਗ ਹੋਵੇਗੀ, ਹਰ ਇੱਕ ਦੀ ਅਲੱਗ ਅਲੱਗ। ਕੋਈ ਅੱਗੇ ਹੋਵੇਗਾ, ਬਹੁਤ ਅੱਗੇ ਹੋਵੇਗਾ, ਕੋਈ ਮੱਧੇ ਚ ਹੋਵੇਗਾ, ਕੋਈ ਬਿਲਕੁਲ ਪਛੜੇ ਹੋਏ ਹੋਵੇਗਾ, ਕੋਈ ਬਿਲਕੁਲ ਪਿੱਛੇ ਹੋਵੇਗਾ। ਪਾਪ ਕੀ ਹੈ, ਵਾਸਤਵਿਕ ਪਾਪ ਕੀ ਹੈ? ਈਸਾ ਜੋ ਈਸਾਈਆਂ ਦਾ ਰੈਬਰੀ ਪੁਰਸ਼ ਹੈ, ਸ਼ੌਕ ਨਾਲ ਸ਼ਰਾਬ ਪੀ ਲੈਂਦਾ ਸੀ। ਦੀਨ ਇਸਲਾਮ ਦਾ ਜਨਮਦਾਤਾ ਮੁਹੰਮਦ ਉੱਠਦਾ ਮਾਸ ਵੀ ਸ਼ੌਕ ਨਾਲ ਖਾ ਲੈਂਦੇ ਸਨ, ਗਊ ਦਾ ਤੇ ਖਾਂਦੇ ਸਨ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ, ਹਰੇ ਰਾਮਾ ਹਰੇ ਕ੍ਰਿਸ਼ਨ ਮਿਸ਼ਨ, ਜਿਹਨਾਂ ਦਾ ਅੱਜ ਸਾਰੇ ਯੂਰਪ ਦੇ ਵਿੱਚ ਵੀ ਫੈਲਿਆ, ਇਹਦਾ ਅਮੈਰੀਕਾ ਤੇ ਕੈਨੇਡਾ ਦੇ ਵਿੱਚ ਵੀ। ਇਹ ਬਿਨਾਂ ਮੱਛਲੀ ਤੋਂ ਚਾਵਲ ਖਾਂਦੇ ਹੀ ਨਹੀਂ ਸਨ ਬੰਗਾਲੀ। ਇੱਕੋ ਹੀ ਹੈ ਦ੍ਰੌਪਦੀ ਤੇ ਉਹਦੇ ਪਤੀ ਪੰਜ ਨੇ, ਇਤਿਹਾਸ ਵਿੱਚ ਦੇਵੀ ਬਣੀ ਹੋਈ ਹੈ। ਇਤਿਹਾਸ ਉਸਨੂੰ ਦੇਵੀ ਕਹਿੰਦਾ ਹੈ, ਦੇਵੀ ਹੈ, ਪਤੀ ਪੰਜ ਨੇ, ਪੰਚਾਲੀ ਹੈ, ਪਾਂਡਵਾਂ ਦੀ ਪਤਨੀ ਹੈ, ਪੰਚਾਲੀ ਦੇਵੀ ਹੈ। ਕਿਸੇ ਨੇ ਉਸਨੂੰ ਪਤਿਤਾ ਨਹੀਂ ਆਖਿਆ, ਕੁਲੱਛਣੀ ਨਹੀਂ ਆਖਿਆ। ਇਸਲਾਮ ਵਿੱਚ ਇਜਾਜ਼ਤ ਹੈ ਇੱਕ ਪੁਰਸ਼ ਦੀਆਂ ਚਾਰ ਪਤਨੀਆਂ ਹੋ ਸਕਦੀਆਂ ਨੇ, ਔਰ ਉਸਨੂੰ ਕਤਈ ਕੋਈ ਕਾਫਰ ਨਹੀਂ ਕਹਿੰਦਾ ਵੀ ਚਾਰ ਔਰਤਾਂ ਨੇ ਇਹ ਤੇ ਕਾਫਰ ਹੋਵੇਗਾ। ਨਹੀਂ, ਕੋਈ ਕਾਫਰ ਨਹੀਂ, ਉਹ ਮੁਸਲਮਾਨ ਹੈ, ਉਹ ਦੀਨਦਾਰ ਹੈ। ਫਿਰ ਕਿਸ ਨੂੰ ਪਾਪ ਆਖੋਗੇ? ਪੁੰਨ ਕੀ ਹੈ, ਪਾਪ ਕੀ ਹੈ? ਜਿਸ ਨੂੰ ਪੁੰਨ ਆਖੋਗੇ, ਪਾਪ ਕੀ ਹੈ? ਹਰ ਮਜ਼ਹਬ ਦੇ ਚ, ਹਰ ਧਰਮ ਦੇ ਚ ਆਪਣੀ ਆਪਣੀ ਗੱਲ ਹੈ, ਆਪਣੀ ਆਪਣੀ ਖੇਡ ਹੈ। ਕਿਸੇ ਵਕਤ ਭਾਰਤ ਵਿੱਚ ਸਵੰਬਰ ਸਮਾਜਿਕ ਕਿਰਿਆ ਸੀ, ਔਰ ਧਰਮ ਦੀ ਦੁਨੀਆਂ ਚ ਵੀ ਕਾਬਲੇ ਕਬੂਲ ਸੀ। ਸਵੰਬਰ, ਸਵੰਬਰ ਖੁਦ ਵਰ ਚੁਣਨਾ, ਆਪ ਵਰ ਚੁਣਨਾ। ਬੱਚੀਆਂ ਆਪਣਾ ਵਰ ਖੁਦ ਚੁਣਦੀਆਂ ਸਨ, ਮਾਂ ਬਾਪ ਨਹੀਂ ਚੁਣਦੇ ਸਨ। ਯੂਰਪ ਤੇ ਅਮੈਰੀਕਾ ਨੇ ਜਿਸ ਨੂੰ ਅੱਜ ਅਪਣਾਇਆ, ਜਿਸ ਰਸਮ ਨੂੰ, ਇਹ ਭਾਰਤ ਵਿੱਚ ਪਹਿਲੇ ਫੇਲ ਹੋ ਚੁੱਕੀ ਹੈ, ਹਜ਼ਾਰਾਂ ਸਾਲ ਪਹਿਲੇ ਫੇਲ ਹੋ ਚੁੱਕੀ ਹੈ। ਸਵੰਬਰ, ਬੱਚੀ ਆਪਣਾ ਵਰ ਖੁਦ ਚੁਣੇ, ਮਾਂ ਬਾਪ ਕਿਉਂ ਚੁਣਨ? ਜ਼ਿੰਦਗੀ ਕੱਟਣੀ ਹੈ ਬੱਚੀ ਨੇ, ਉਹ ਆਪਣਾ ਵਰ ਖੁਦ ਚੁਣੇ। ਖੁੱਲ ਸੀ, ਆਜ਼ਾਦੀ ਸੀ, ਇਸ ਨੂੰ ਸਵੰਬਰ ਕਹਿੰਦੇ ਸਨ। ਸਵੰਬਰ ਖੁਦ ਵਰ ਚੁਣਨਾ ਹੈ, ਆਪ ਵਰ ਚੁਣਨਾ ਹੈ, ਮਾਂ ਬਾਪ ਕਿਉਂ ਚੁਣਨ, ਸਮਾਜ ਕਿਉਂ ਚੁਣੇ? ਬੱਚੀ ਆਪਣਾ ਵਰ ਖੁਦ ਚੁਣੇਗੀ। ਸਹਿਜੇ ਸਹਿਜੇ ਇਸ ਖੁੱਲ ਦਾ ਨਤੀਜਾ ਇਹ ਹੋਇਆ, ਫੋਕੇ ਜਜ਼ਬਿਆਂ ਦੇ ਤਹਿਤ ਬੱਚੀ ਵਰ ਚੁਣ ਲੈਂਦੀ ਸੀ, ਨਿਭਦੀ ਨਹੀਂ ਸੀ। ਰਿਸ਼ਤੇ ਟੁੱਟਦੇ ਸਨ, ਬੱਚੇ ਰੁੱਲਦੇ ਸਨ। ਜੋ ਦੁਖਾਂਤ ਅੱਜ ਯੂਰਪ ਤੇ ਅਮੈਰੀਕਾ ਭੋਗ ਰਿਹਾ, ਇਹ ਪਹਿਲੇ ਭਾਰਤ ਭੋਗ ਚੁੱਕਿਆ ਹੈ। ਇਹ ਵੀ ਮੈਂ ਅਰਜ਼ ਕਰ ਚੁੱਕਿਆ, ਜਦ ਭਾਰਤ ਸੋਨੇ ਦੀ ਚਿੜੀਆ ਸੀ ਤੇ ਸਾਰੀ ਦੁਨੀਆ ਦੇ ਲੋਕ ਧਨ ਕਮਾਉਣ ਲਈ ਵੀ ਹਿੰਦੁਸਤਾਨ ਹੀ ਜਾਂਦੇ ਸਨ, ਅਫਗਾਨੀ ਜਾਂਦੇ ਸਨ, ਇਰਾਨੀ ਜਾਂਦੇ ਸਨ, ਅਰਬ ਜਾਂਦਾ ਸੀ, ਡੱਚ ਗਏ, ਪੁਰਤਗੇਜ਼ ਗਏ, ਮੰਗੋਲ ਗਏ, ਫ੍ਰੈਂਚ ਗਏ, ਫਿਰ ਬਾਅਦ ਵਿੱਚ ਅੰਗਰੇਜ਼ ਵੀ ਵਪਾਰੀ ਬਣ ਕੇ ਵਪਾਰ ਕਰਨ ਲਈ ਗਏ। ਸਾਰਿਆਂ ਦੀ ਨਿਗਾਹ ਦਾ ਕੇਂਦਰ ਹਿੰਦੁਸਤਾਨ ਸੋਨੇ ਦੀ ਚਿੜੀਆ, ਦੌਲਤ ਨਾਲ ਮਾਲਾ ਮਾਲ ਦੇਸ਼ ਸੀ ਉਸ ਜ਼ਮਾਨੇ ਸਭ ਦਾ ਸ਼ਿਖਰ। ਦੁਨੀਆਂ ਦਾ ਵਪਾਰੀ, ਦੁਨੀਆਂ ਦਾ ਰਾਜਨੈਤਿਕ, ਦੁਨੀਆਂ ਦਾ ਕਲਾਕਾਰ ਹਿੰਦੁਸਤਾਨ ਦੀ ਤਰਫ ਜਾਂਦਾ ਸੀ। ਇਹੀ ਕਾਰਨ ਹੈ ਕਿ ਪ੍ਰਾਚੀਨ ਕਲਾ ਲਈਏ ਹਿੰਦੁਸਤਾਨ ਦੀ ਤੇ ਸ਼ਿਖਰ ਤੇ ਪਹੁੰਚੀ ਹੋਈ ਹੈ। ਸੰਗਤ ਰਾਸ਼ੀ, ਚਿੱਤਰਕਲਾ, ਸੰਗੀਤ ਦੀ ਕਲਾ ਹੈਰਾਨਗੀ ਹੈ। ਸਾਰਾ ਦਿਮਾਗ ਉੱਥੇ ਇਕੱਠਾ ਹੋ ਗਿਆ ਸੀ। ਸੋਨੇ ਦੀ ਚਿੜੀਆ ਸੀ। ਸਹਿਜੇ ਸਹਿਜੇ ਜੋ ਵਪਾਰੀ ਬਣ ਕੇ ਗਏ, ਰਾਜਨੈਤਿਕ ਬਣ ਕੇ ਗਏ, ਕਾਬਜ਼ ਹੋ ਗਏ, ਦੇਸ਼ਵਾਸੀਆਂ ਨੂੰ ਗੁਲਾਮ ਕਰ ਦਿੱਤਾ ਤੇ ਦੇਸ਼ਵਾਸੀਆਂ ਦੀ ਧਨ ਦੇ ਚ ਕੋਈ ਬਹੁਤੀ ਰੁਚੀ ਵੀ ਨਹੀਂ ਰਹਿ ਗਈ ਸੀ। ਜੈਸੇ ਕਹਿੰਦੇ ਨਾ, ਮੱਛੀ ਪੱਥਰ ਨੂੰ ਚੱਟ ਕੇ ਮੁੜਦੀ ਹੈ, ਉਹ ਮੁੜ ਪਏ ਸਨ। ਰਾਜਕੁਮਾਰ ਜੋਗੀ ਬਣਨ ਲੱਗ ਪਏ ਸਨ। ਕਹਿੰਦੇ ਸਨ, ਨਹੀਂ, ਦੇਖ ਲਿਆ ਧਨ ਧਰਮ ਚਾਹੀਦਾ, ਦੇਖ ਲਏ ਨੇ ਪਦਾਰਥ ਪਰਮਾਤਮਾ ਚਾਹੀਦਾ, ਦੇਖ ਲਿਆ ਸੰਸਾਰ ਨਿਰੰਕਾਰ ਚਾਹੀਦਾ। ਰਾਜਿਆਂ ਦੇ ਲੜਕੇ ਵੀ ਸਮਾਰਕ ਤੇ ਚੱਲਦੇ ਸਨ ਔਰ ਇਸ ਤਰੀਕੇ ਨਾਲ ਧਰਮ ਦੀ ਦੁਨੀਆ ਉੱਥੇ ਪੈਦਾ ਹੋਈ। ਸੰਸਾਰ ਦੇਖ ਲਿਆ ਸੀ ਰੱਜ ਕੇ ਤੇ ਸੰਸਾਰ ਤੋਂ ਬੇਫਿਕਰ ਹੋਏ ਤਾਂ ਹੋਇਆ ਕਿ ਗੁਲਾਮ ਹੋ ਗਏ, ਵਪਾਰੀ ਜੋ ਗਏ ਮਾਲਕ ਬਣ ਗਏ, ਰਾਜਨੈਤਿਕ ਜੋ ਗਏ ਮਾਲਕ ਬਣ ਗਏ। ਫਿਰ ਲੁਟੇਰਿਆਂ ਨੂੰ ਵੀ ਖੁੱਲ ਮਿਲ ਗਈ, ਬਾਬਰ ਜੈਸਿਆਂ ਨੂੰ, ਦੁਰਾਨੀ ਜੈਸਿਆਂ ਨੂੰ। ਦੇਸ਼ ਗੁਲਾਮ ਹੋਇਆ। ਜਦ ਦੇਸ਼ ਸੰਪੰਨ ਸੀ, ਸੋਨੇ ਦੀ ਚਿੜੀਆ ਸੀ, ਉੱਥੇ ਉਸ ਵਕਤ ਇਹ ਰਸਮਾਂ ਪ੍ਰਚਲਿਤ ਹੋਈਆਂ ਔਰ ਵਾਕਈ ਸੁਖਿਆਰੇ ਸਮਾਜ ਦੇ ਵਿੱਚ ਸਭ ਕੁਝ ਹੋ ਜਾਂਦਾ ਹੈ। ਸਮਾਜ ਸੁਖਿਆਰਾ ਹੋ ਗਿਆ ਸੀ, ਬਹੁਤ ਸੰਪੰਨ ਹੋ ਗਿਆ ਸੀ, ਅਮੀਰ ਹੋ ਗਿਆ ਸੀ। ਸਵੰਬਰ ਬੱਚੀ ਆਪਣਾ ਵਰ ਖੁਦ ਚੁਣੇ, ਮਾਂ ਬਾਪ ਕਿਉਂ ਚੁਣਨ? ਜ਼ਿੰਦਗੀ ਕੱਟਣੀ ਹੈ ਬੱਚੀ ਨੇ, ਮਾਂ ਬਾਪ ਨੇ ਥੋੜ੍ਹੀ ਕੱਟਣੀ। ਉਹਨਾਂ ਨੇ ਕੱਟ ਲਈ ਜਿਸ ਤਰ੍ਹਾਂ ਕੱਢ ਲਈ, ਅੱਗੋਂ ਬੱਚੀ ਨੇ ਕੱਟਣੀ, ਆਪਣਾ ਵਰ ਖੁਦ ਚੁਣਿਆ। ਸੀਤਾ ਵੀ ਆਪਣਾ ਵਰ ਖੁਦ ਚੁਣਦੀ ਸੀ। ਰਾਵਣ ਦੀ ਭੈਣ ਸਰੂਪ ਨਖਾ ਘਰ ਦੀ ਇਜਾਜ਼ਤ ਤੋਂ ਬਿਨਾਂ ਵਰਮਾਲਾ ਪਹਿਨਾਉਂਦੀ ਹੈ ਲਕਸ਼ਮਣ ਨੂੰ ਸਵੰਬਰ। ਇਹ ਗੱਲ ਵੱਖਰੀ ਹੈ, ਲਕਸ਼ਮਣ ਨੇ ਠੁਕਰਾ ਦਿੱਤਾ। ਉਹਨੇ ਆਖਿਆ, ਨਹੀਂ, ਇੱਕ ਤੇ ਮੈਂ ਬਨਵਾਸ ਕੱਟ ਰਿਹਾ 14 ਸਾਲ ਦਾ, ਪਿਰਾ ਦੇ ਨਾਲ ਘਰੋਂ ਨਿਕਲੇ ਸਨ। ਦੂਸਰਾ ਤਾ ਜ਼ਿੰਦਗੀ, ਵਿਆਹ ਨਾ ਕਰਨ ਦਾ ਮੈਂ ਪ੍ਰਣ ਕੀਤਾ ਹੈ, ਤੂੰ ਇਹ ਵਰਮਾਲਾ ਮੈਨੂੰ ਨਾ ਪਹਿਨਾ। ਇਸਦਾ ਮਤਲਬ ਹੈ, ਇਤਨੇ ਵੱਡੇ ਰਾਜੇ ਦੀ ਭੈਣ ਲੰਕੇਸ਼, ਉਹ ਆਪਣਾ ਵਰ ਖੁਦ ਚੁਣਦੀ ਹੈ, ਭਰਾ ਨੂੰ ਦੱਸੇ ਬਿਨਾ, ਮਾਂ ਬਾਪ ਨੂੰ ਦੱਸੇ ਬਿਨਾ, ਔਰ ਕੋਈ ਇਲਜ਼ਾਮ ਨਹੀਂ। ਇਹ ਇਤਿਹਾਸਕ ਇਸਤਰੀਆਂ ਨੇ, ਹਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ। ਜੈਸੇ ਅਸੀਂ ਕਹਿੰਦੇ ਹਾਂ, ਧੰਨ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਪੰਗਤ ਦੇ ਵਿੱਚ ਅਕਬਰ ਵੀ ਆ ਕੇ ਬੈਠਾ। ਹਜ਼ਾਰਾਂ ਸਿੰਘ ਰੋਜ਼ ਬੈਠਦੇ ਸਨ, ਹਜ਼ਾਰਾਂ ਭਗਤ ਰੋਜ਼ ਬੈਠਦੇ ਸਨ, ਪਰ ਚੂੰਕਿ ਅਕਬਰ ਇਤਿਹਾਸਕ ਮਨੁੱਖ ਹੈ, ਇਸ ਦਾ ਜ਼ਿਕਰ ਕਰਨਾ ਪੈਂਦਾ ਹੈ। ਅਕਬਰ ਤਵਾਰੀਖੀ ਇਨਸਾਨ ਹੈ, ਇਸ ਦਾ ਜ਼ਿਕਰ ਕਰਨਾ ਪੈਂਦਾ ਹੈ, ਵਰਨਾ ਹਜ਼ਾਰਾਂ ਲੋਕ ਰੋਜ਼ ਆਉਂਦੇ ਸਨ। ਤੋ ਦ੍ਰੋਪਦੀ ਦਾ ਜ਼ਿਕਰ, ਸੀਤਾ ਦਾ ਜ਼ਿਕਰ, ਮਦੋਦਰੀ ਦਾ ਜ਼ਿਕਰ, ਸਰੂਪ ਨਖਾ ਦਾ ਜ਼ਿਕਰ, ਕਿਉਂਕਿ ਇਤਿਹਾਸਕ ਇਸਤਰੀਆਂ ਨੇ। ਸਵੰਬਰ ਸੀ, ਇਹ ਪ੍ਰਥਾ ਫੇਲ ਹੋ ਗਈ। ਬੱਚੀ ਭਾਵਕ ਹੁੰਦੀ ਹੈ ਔਰ ਇਸਤਰੀ ਦੇ ਅੰਦਰ ਭਾਵਨਾ ਉਂਝ ਵੀ ਪ੍ਰਧਾਨ ਹੁੰਦੀ ਹੈ, ਵਿਸ਼ਵਾਸ ਭਰੋਸਾ ਬਹੁਤ ਪ੍ਰਧਾਨ ਹੁੰਦਾ ਹੈ। ਭਾਵਕਤਾ ਵੱਸ ਹੋ ਕੇ ਭਰੋਸਾ ਕਰ ਲੈਂਦੀ ਸੀ, ਵਰਮਾਲਾ ਪਹਿਨਾ ਦਿੰਦੀ ਸੀ, ਅੱਗੋਂ ਰਿਸ਼ਤੇ ਨਿਭਦੇ ਨੇ ਸਨ, ਟੁੱਟ ਜਾਂਦੇ ਸਨ, ਬੱਚੇ ਰੁੱਲਦੇ ਸਨ। ਸਮਾਜ ਨੇ ਫੈਸਲਾ ਕੀਤਾ, ਇਹ ਰਸਮ ਬੰਦ, ਹੁਣ ਨਹੀਂ। ਜਿਹੜੀ ਬੱਚੀ ਖੁਦ ਵਰ ਚੁਣੇਗੀ ਉਹ ਕਲੰਕਿਤ ਹੋਵੇਗੀ, ਸਮਾਜ ਉਸਨੂੰ ਦੋਸ਼ੀ ਠਹਿਰਾਏਗਾ। तो हिंदुस्तान दी प्रथा बन गई। वो बच्ची बदचलन है क्योंकि उसने समाज दा कानून तोड़ दिता। पर कल तक तो ऐसी गल नहीं सी, कल तक तो स्वयं वर खुद वर चुन दी है द्रौपदी, वर चुन दी है सीता, वर चुन दी है स्वरूप नखा, उन्होंने तो कोई इल्जाम नहीं। कल तक जो पुन सी अज पाप किस तरह हो गया? समाज दियां रसनमां ने इनू पाप पुन दे च नहीं लेना। ये भी मैं अर्ज करा, कुछ खान पान दे आधार नू पाप पुन दे च लिया तो फिर ईसा ते मुहम्मद साहब नू असी स्वर्ग दे च नहीं मन सकते, खुदा नाल जुड़ियां हुई आत्मावां नहीं मन सकते। ये भी मैं अर्ज करदे, अपने अपने ढंग ने, अपने अपने तौर तरीके ने। और मैं तो इशारतन इतना ही कह सकता हाँ, धन गुरु नानक देव जी महाराज कहते ने, बाबा होर खाणा खुशी खुआर, केड़ा खाणा जित खा दे तन पीड़िए, मन में चले विकार। सनातन मत दे कुछ साधु दुध भी नहीं पींदे, कहते लिक्विड मास है, खून चो बनता है, मास दा तत्त है, निचोड़ है, नहीं पींदे। ये भी मैं अर्ज कर दें, अलवर समागम देच मंदसौर तो दो साल पहले दो तीन संत आए सनातन मत दे, दूध पीण तो भी इनकारी। कहन लगे नहीं, चाह पीनी है पर कावा दूध ना पायो। बाद च पता चले दूध नूं हाथ भी नहीं लांदे, कहिंदे मास है, लिक्विड मास है, ठोस मास नहीं है, सॉलिड नहीं है, लिक्विड है, मास है, असी नहीं पींदे। कहिंदे कुछ मास ऐसा है खाया जांदा है, कुछ मास ऐसा है पीता जांदा है। उन्हां दी अपनी व्याख्या, उन्हां दे अपने ढंग, उन्हां दे अपने तौर तरीके। खैर की पाप है, की पुन है, किस तरह लोग है? जिस कर्म तो किसे मनुख नु चोट पहुंचे और उसका मन दुख नाल पीड़ित हो जाए,